ਇਹ ਤੁਸੀਂ ਹੋਰ ਕਿਸੇ ਨੂੰ ਕਿਹੋ ਦੁਨੀਆਂ ਫਟ ਜਾਏਗੀ। ਜਿਹੜੀ ਕੁਦਰਤ ਆ ਨਾ, ਕੁਦਰਤ ਨੇ ਸਾਰਾ ਕੁਝ ਅਕਾਲ ਪੁਰਖ ਦੇ ਹੁਕਮ ਵਿੱਚ ਰੱਖਿਆ ਹੋਇਆ ਹੈ। ਬਹੁਤ ਲੋਕ ਡਰਾਉਂਦੇ, ਸਕਾਈ ਲੈਬ ਜਦੋਂ ਡਿੱਗਣਾ ਸੀ ਉਦੋਂ ਵੀ ਬੜਾ ਡਰਾਉਂਦੇ ਸੀ ਦੁਨੀਆਂ ਨੂੰ ਸਕਾਈ ਲੈਬ। ਕੀ ਗੱਲ, ਵਾਹਿਗੁਰੂ ਹੈ ਨੀ, ਹੁਣ ਕੁਦਰਤ ਹੈ ਨੀ ਕਿ ਦੁਨੀਆਂ ਆਪਣੇ ਆਪ ਕੰਪਿਊਟਰ ਨਾਲ ਜੇ ਦੁਨੀਆਂ ਮਰਨ ਲੱਗੀ ਫਿਰ ਤਾਂ ਕੰਪਿਊਟਰ ਨਾਲ ਸਾਰੀ ਦੁਨੀਆਂ ਹੀ ਮਰ ਜਾਂਦੀ। ਵਾਹਿਗੁਰੂ ਹੈ, ਵਾਹਿਗੁਰੂ ਦੀ ਕੁਦਰਤ ਹੈ। ਕੁਦਰਤ ਨੇ 2001 ਲਿਆਉਣਾ ਹੈ, 2002 ਵੀ ਲਿਆਉਣਾ, 2003 ਵੀ ਲਿਆਉਣਾ, ਇਹ ਸਾਰਾ ਕੁਝ ਕੁਦਰਤ ਕਰਦੀ ਹੈ। 2000 ਅੱਖਰ ਨਹੀਂ ਸੀ ਉਹਦੇ 'ਚ ਆਉਣਾ, ਪਰ ਵਾਹਿਗੁਰੂ ਨੇ ਇੱਕ ਬੰਦੇ ਨੂੰ ਪ੍ਰੇਰਣਾ ਦੇ ਕੇ 2000 ਸੰਨ ਲੈ ਆਉਂਦਾ ਉਹਦੇ 'ਚ। ਕਰਦੀ ਕੁਦਰਤ ਆਪ ਹੀ ਹੈ, ਪਰ ਕਿਸੇ ਬੰਦੇ ਦੇ ਰਾਹੀਂ ਕਰ ਦਿੰਦੀ ਹੈ। ਜਿੰਨਾ ਦੁਨੀਆਂ ਦੇ ਅੰਦਰ ਵਿਗਿਆਨ ਹੈ, ਇਹੀ ਤਾਂ ਕੁਦਰਤ ਹੈ। ਸਾਇੰਸਦਾਨ ਕਹਿੰਦਾ ਮੈਂ ਸਿਆਣਾ, ਪਰ ਉਹਨੂੰ ਇਹ ਨਹੀਂ ਪਤਾ ਕਿ ਕੁਦਰਤ ਮੈਥੋਂ ਕਰਵਾ ਰਹੀ ਹੈ। ਇਹ ਸਭ ਕੁਝ ਕੁਦਰਤ ਹੀ ਕਰਦੀ ਹੈ। ਆਪਾਂ ਕਹਿੰਦੇ ਸਾਇੰਸ ਨੇ ਇੰਨੀਆਂ ਕਾਢਾਂ ਕੱਢ ਦਿੱਤੀਆਂ, ਸਾਇੰਸ ਕੁਛ ਵੀ ਨਹੀਂ ਹੈ। ਸਾਇੰਸ ਨਹੀਂ ਹੈ ਕੁਛ, ਕੁਦਰਤ ਹੈ ਜੋ ਕੁਝ ਹੈ, ਇਹ ਕੁਦਰਤ ਹੀ ਕਰਦੀ। ਕੁਦਰਤ ਵਿੱਚ ਸ਼ਕਤੀ ਹੈ ਸਾਰੀ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਹੀ ਸਾਰੀਆਂ ਜਾਤਾਂ ਨੂੰ ਬਣਾਉਣ ਵਾਲੀ, ਸਾਰੀਆਂ ਜਿਨਸਾਂ ਖੱਚਰ ਘੋੜੇ ਆਦਿਕ ਬਣਾਉਣ ਵਾਲੀ, ਕਣਕ ਛੋਲੇ ਜੌਂ ਆਦਿਕ ਬਣਾਉਣ ਵਾਲੀ, ਤੇ ਰੰਗਾਂ ਨੂੰ ਬਣਾਉਣ ਵਾਲੀ ਕੁਦਰਤ ਹੀ ਹੈ। ਪਰਮੇਸ਼ਰ ਵਿੱਚ ਸਿਰਫ ਇੱਕ ਰੰਗ ਹੈ, ਉਹ ਵੀ ਨਹੀਂ ਰੰਗ, ਸਿਰਫ ਇੱਕ ਚਿੱਟਾ ਦੁੱਧ ਪ੍ਰਕਾਸ਼ ਹੈ ਪਰਮੇਸ਼ਰ, ਉਹ ਵੀ ਪਾਰਦਰਸ਼ਕ। ਨਹੀਂ ਤਾਂ ਚਿੱਟਾ ਧੂੰਆਂ ਹੋ ਜਾਏ ਬਹੁਤ, ਉਹਨੂੰ ਵੀ ਆਪਾਂ ਚਿੱਟਾ ਧੂੰਆਂ ਕਹਿੰਦੇ ਹਾਂ। ਜੇ ਕਿਤੇ ਖੇਤਾਂ ਵਿੱਚ ਜਦੋਂ ਅੱਗ ਜੀ ਲਾਉਂਦੇ ਨੇ ਪਰਾਲੀ ਨੂੰ, ਕਦੇ ਲੈ ਕੇ ਗੱਡੀ ਜਾਈਏ ਜਾਂ ਬੱਸ ਵਿੱਚ ਬੈਠੇ ਆ ਕਿ ਇੰਨਾ ਚਿੱਟਾ ਚਿੱਟਾ ਧੂੰਆਂ ਆ ਜਾਂਦਾ, ਜਾਂ ਧੁੰਦ ਵਿੱਚ ਜਾਈਏ, ਧੁੰਦ ਪਾਰਦਰਸ਼ਕ ਤਾਂ ਨਹੀਂ ਹੈਗੀ, ਪਰ ਵਾਹਿਗੁਰੂ ਪਾਰਦਰਸ਼ਕ ਚਿੱਟਾ ਹੈ। ਇਸ ਕਰਕੇ ਉੱਥੇ ਚਿੱਟਾ ਵੀ ਨਹੀਂ ਹੈ, ਉਹ ਚਿੱਟਿਆਂ ਤੋਂ ਵੀ ਉੱਪਰ ਹੈ। ਪਹਿਲੇ ਨੰਬਰ ਤੇ ਰੰਗ ਚਿੱਟਾ ਹੀ ਆਉਂਦਾ, ਫਿਰ ਪੀਲਾ ਨੀਲਾ ਸਾਰੇ ਰੰਗ ਆ ਜਾਂਦੇ ਨੇ। ਚਿੱਟੇ ਰੰਗ ਤੋਂ ਉੱਪਰ ਜੀਰੋ ਕਲਰ ਹੈ, ਵਾਹਿਗੁਰੂ ਵਿੱਚ ਜੀਰੋ ਕਲਰ ਹੈ, ਪਾਰਦਰਸ਼ਕ ਹੈ ਉਹ। ਇਸ ਕਰਕੇ ਮਹਾਰਾਜ ਕਹਿੰਦੇ ਕੁਦਰਤ ਜੀ ਜਹਾਨ, ਜਿੰਨੇ ਦੁਨੀਆਂ ਦੇ ਅੰਦਰ ਜੀਵ ਨੇ, ਜਹਾਨ ਦੇ ਅੰਦਰ ਜਿੰਨੇ ਜੀ ਨੇ, ਛੋਟੇ ਵੱਡੇ 84 ਲੱਖ ਜੂਨ ਵਿੱਚ, ਇਹ ਵੀ ਤਾਂ ਕੁਦਰਤ ਹੈ ਉਹਦੀ। ਇਹ ਸਾਰਾ ਕੁਝ ਕੁਦਰਤ ਹੀ ਤਾਂ ਹੈ ਵਾਹਿਗੁਰੂ ਦੀ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਜਿੰਨੇ ਬੰਦੇ ਦੁਨੀਆਂ 'ਚ ਬੁਰਿਆਈਆਂ ਕਰਦੇ, ਚੰਗਿਆਈਆਂ ਕਰਦੇ ਨੇ, ਉਹ ਸਾਰੀ ਕੁਦਰਤ ਹੀ ਤਾਂ ਹੈ, ਪਰ ਵਾਹਿਗੁਰੂ ਵਿੱਚ ਨਹੀਂ ਹੈ। ਵਾਹਿਗੁਰੂ ਤੋਂ 2 ਨੰਬਰ ਦੀ ਸ਼ਕਤੀ ਜਿਹੜੀ ਕੁਦਰਤ ਹੈ, ਇਹ ਗੱਲਾਂ ਸਾਰੀਆਂ ਉਹਦੇ ਵਿੱਚ ਨੇ। ਵਾਹਿਗੁਰੂ ਵਿੱਚ ਨਾ ਨੇਕੀਆਂ ਨਾ ਬਦੀਆਂ, ਉੱਥੇ ਇਹੀਆਂ ਜੇ ਕੁਛ ਵੀ ਹੈ ਨਹੀਂ, ਉੱਥੇ ਸਾਰਾ ਕੁਝ ਇੱਕੋ ਹੀ ਹੈ, ਬਸ ਆਨੰਦ ਹੀ ਆਨੰਦ ਹੈ। ਉੱਥੇ ਸੱਤ ਚੇਤਨ ਆਨੰਦ ਸਰੂਪ ਹੈ ਵਾਹਿਗੁਰੂ। ਫਿਰ ਜਿੰਨੀਆਂ ਬੁਰਿਆਈਆਂ ਨੇ ਇਹ ਵੀ ਕੁਦਰਤ ਵਿੱਚ ਨੇ, ਕੁਦਰਤ ਮਾਨ ਅਭਿਮਾਨ, ਕੁਦਰਤ ਵਿੱਚ ਹੀ ਹੈ ਤਾਂ ਮਾਨ ਵੀ, ਮਾਣ ਸਤਿਕਾਰ ਅਭਿਮਾਨ ਹੰਕਾਰ, ਇਹ ਵੀ ਕੁਦਰਤ ਵਿੱਚ ਹੈ ਸਾਰਾ ਕੁਛ। ਇਸ ਵਕਤ ਆਪਾਂ ਸਾਰੇ ਕੁਦਰਤ ਵਿੱਚ ਬੈਠੇ ਹਾਂ ਤੇ ਕੁਦਰਤ ਤੌਰ ਤੇ ਆਪਾਂ ਹਰ ਕੰਮ ਕਰ ਰਹੇ ਹਾਂ। ਹੁਣ ਆਪਾਂ ਜਿੰਨੇ ਜੀਵ ਹੈ, ਕੁਦਰਤ ਅਥਵਾ ਮਾਇਆ ਅਥਵਾ ਸਾਰਾ ਕੁਝ ਜਿੰਨਾ ਵੀ ਹੈ ਪਰਮੇਸ਼ਰ ਤੋਂ ਥੱਲੇ ਥੱਲੇ, ਇਹਦੇ ਵਿੱਚੋਂ ਕੱਢਣ ਵਾਸਤੇ ਮਹਾਰਾਜ ਨੇ ਆਪਾਂ ਨੂੰ ਕਿੰਨਾ ਉਪਦੇਸ਼ ਕੀਤਾ ਹੈ। ਕੁਦਰਤ ਵਿੱਚੋਂ ਜਿਹੜਾ ਬੰਦਾ ਬਾਹਰ ਨਿਕਲ ਗਿਆ, ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਗਿਆ, ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੀ ਪਰੇ ਹੋ ਜਾਂਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਇਹ ਕੁਦਰਤ ਹੈ। ਦੁੱਖ ਵਿੱਚ ਦੁੱਖ ਨੂੰ ਮੰਨਣਾ ਕੁਦਰਤ ਵਿੱਚ ਹੈ, ਦੁੱਖ ਮੈਂ ਦੁੱਖ ਨਹੀਂ ਮੰਨਣਾ ਉਹ ਕੁਦਰਤ ਤੋਂ ਪਰੇ ਹੋ ਕੇ ਪਰਮੇਸ਼ਰ ਵਿੱਚ ਲੀਨ ਹੋ ਗਿਆ। ਸੁੱਖ ਸਨੇਹ ਵਾਲ ਭੈ ਨਹੀਂ ਜਾਕੇ ਕੰਚਨ ਮਾਟੀ ਬੰਨ ਹੈ, ਉਹ ਚਲਿਆ ਗਿਆ ਵਾਹਿਗੁਰੂ ਦੇ ਵਿੱਚ। ਜਿਹੜੇ ਜੀਵ ਦੁੱਖ ਵਿੱਚ ਦੁੱਖ ਮੰਨਦੇ ਨੇ ਉਹ ਹਲੇ ਕੁਦਰਤ ਵਿੱਚ ਨੇ। ਕੁਦਰਤ ਪੌਣ ਪਾਣੀ ਬਹਿ ਸੰਤਰ, ਮਹਾਰਾਜ ਕਹਿੰਦੇ ਨੇ ਜਿੰਨਾ ਪੌਣ ਚੱਲਦੀ ਸੰਸਾਰ ਦੇ ਅੰਦਰ, ਇਹ ਵੀ ਤਾਂ ਕੁਦਰਤ ਹੈ। ਜੇ ਕੋਈ ਬੰਦਾ ਕਹੇ ਰੱਬ ਦਿਖਾ, ਆਹ ਜਿਹੜੀ ਪੌਣ ਚੱਲਦੀ ਹੈ ਇਹ ਪਰਮਾਤਮਾ ਦੀ ਕੁਦਰਤ ਹੀ ਤਾਂ ਕਰਮ ਕਰ ਰਹੀ ਸਾਰੇ, ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਇਹ ਵੀ ਤਾਂ ਕੁਦਰਤ ਹੀ ਹੈ, ਮਾਇਆ ਵੀ ਤਾਂ ਕੁਦਰਤ ਹੀ ਹੈ। ਰਿੱਧੀਆਂ ਸਿੱਧੀਆਂ ਬੜਾ ਕੁਛ ਦਿੰਦੀਆਂ ਨੇ, ਪਰ ਇਹ ਵੀ ਇੱਕ ਵਕਤ ਆ ਕੇ ਖਾਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਰਤਾ ਵਰਤਾ ਕੇ। ਜਦੋਂ ਇਹ ਖਾਲੀ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹਨਾਂ ਨੂੰ ਫਿਰ ਕੁਦਰਤ ਹੀ ਭਰਦੀ ਹੈ। ਰਿੱਧੀਆਂ ਸਿੱਧੀਆਂ ਨੂੰ ਸ਼ਕਤੀਆਂ ਭਰਨ ਵਾਲੀ ਕੁਦਰਤ ਹੀ ਹੈ, ਕਿਉਂਕਿ ਜਿਹੜੀ ਸਾਰੀ ਸ੍ਰਿਸ਼ਟੀ ਦੀ ਮਾਂ ਹੈ, ਜੋ ਤਿੰਨਾਂ ਲੋਕਾਂ ਦੀ ਮਾਂ ਰੂਪ ਹੋ ਕੇ ਕੁਦਰਤ ਵਰਤਦੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਉਹ ਮੇਰੀ ਮਾਤਾ ਹੈ, ਕੁਦਰਤ ਅਕਾਲ ਪੁਰਖ ਮੇਰਾ ਪਿਤਾ ਹੈ। ਇਹ ਗੱਲ ਨੂੰ ਸਮਝਣ ਦੀ ਲੋੜ ਹੈ, ਦੁਰਕਾਰਨ ਦੀ ਲੋੜ ਨਹੀਂ ਹੈ ਕਿ ਪਰੇ ਪਰੇ ਨੂੰ ਕਰੀ ਜਾਓ। ਨਹੀਂ ਨਹੀਂ, ਅਸੀਂ ਨਹੀਂ ਮੰਨਣਾ ਕਿਸੇ ਨੂੰ। ਕਿਆ ਆਪਾਂ ਜੇ ਆਪਾਂ ਇਹ ਕਹੀਏ ਮੈਂ ਅਕਾਲ ਪੁਰਖ ਨੂੰ ਤਾਂ ਮੰਨਦਾ ਪਰ ਉਹਦੀ ਕੁਦਰਤ ਨੂੰ ਹੀ ਮੰਨਦਾ ਮੈਂ, ਇਹ ਕਿਵੇਂ ਹੋ ਸਕਦਾ? ਆਪਾਂ ਮੁਨਕਰ ਕਿਵੇਂ ਹੋ ਸਕਦੇ ਹਾਂ? ਜਿਵੇਂ ਕਿਸੇ ਮੁਲਕ ਨੇ ਕੋਈ ਨਾਸਤਿਕ ਦੇਸ਼ ਸੀ, ਉਹਨੇ ਕਾਢ ਕੱਢੀ ਇਹ, ਕਹਿੰਦੇ ਸਾਰਾ ਪਸਾਰਾ ਜਿਹੜਾ ਹੈ ਇਸ ਸਾਰੇ ਪਸਾਰੇ ਨੂੰ ਅਸੀਂ ਦੇਖ ਕੇ ਜੋ ਫੁੱਲ ਖਿੜਦੇ ਨੇ, ਜੋ ਬੂਟੇ ਉੱਗਦੇ ਨੇ, ਜੋ ਹੋਰ ਕਿਰਿਆ ਹੋ ਰਹੀ ਹੈ, ਰੱਬ ਨੂੰ ਤਾਂ ਅਸੀਂ ਨਹੀਂ ਮੰਨਦੇ ਪਰ ਇੰਨਾ ਜ਼ਰੂਰ ਮੰਨਦੇ ਹਾਂ ਕਿ ਇਹ ਸਾਰੀ ਜਿੰਨੀ ਵੀ ਕਿਰਿਆ ਹੋ ਰਹੀ ਹੈ ਇਹਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੈ। ਵੀ ਕੰਨ ਸਿੱਧਾ ਨਹੀਂ ਫੜਨਾ, ਪੁੱਠਾ ਫੜਨਾ, ਸ਼ਕਤੀ ਦਾ ਕੰਮ ਕਰਦੀ ਹੈ ਨਾ, ਸ਼ਕਤੀ ਨੂੰ ਤਾਂ ਮੰਨਦੇ ਹੋ ਨਾ, ਉਹ ਸ਼ਕਤੀ ਦਾ ਨਾਮ ਹੀ ਕੁਦਰਤ ਹੈ ਅਤੇ ਉਹਦੇ ਪਿੱਛੇ ਪਰਮਾਤਮਾ ਹੈ। ਪਰਮਾਤਮਾ ਅਤੇ ਕੁਦਰਤ ਨੇ ਹੀ ਸਾਰਾ ਕੁਛ ਕੀਤਾ, ਪਰਮਾਤਮਾ ਦੇ ਹੁਕਮ ਵਿੱਚ ਹੀ ਕੁਦਰਤ ਕਰਦੀ ਹੈ। ਕੁਦਰਤ ਨਹੀਂ ਪਾਉਣ ਨੂੰ ਬਣਾਇਆ ਹੈ, ਕੁਦਰਤ ਦੇ ਵਿੱਚ ਪਾਉਣ ਹੈ, ਪਾਉਣ ਵਿੱਚ ਕੁਦਰਤ ਹੈ, ਪਾਣੀ ਬਣਾਇਆ ਹੈ ਇਹ ਕੁਦਰਤ ਨੇ ਬਣਾਇਆ ਅਤੇ ਕੁਦਰਤ ਇਹਦੇ ਵਿੱਚ ਹੈ। ਬੈ ਸੰਤਰ, ਫਿਰ ਅੱਗ ਜਿਹੜੀ ਹੈ ਇਹ ਵੀ ਕੁਦਰਤ ਹੈ। ਦੇਖੋ ਰੱਬ ਦੀ ਕੁਦਰਤ, ਅੱਗ ਆਪਣੀ ਕਿੰਨੀ ਸੇਵਾ ਕਰਦੀ ਹੈ, ਪਾਣੀ ਆਪਣੀ ਕਿੰਨੀ ਸੇਵਾ ਕਰਦਾ, ਪੌਣ ਆਪਣੀ ਕਿੰਨੀ ਸੇਵਾ ਕਰਦੀ ਹੈ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤ ਤਾਂ ਹੋਇਆ ਪਾਕ ਪਵਿੱਤ, ਸਭ ਤੇਰੇ ਕੁਦਰਤ ਤੂੰ ਕਾਦਰ ਕਰਤਾ, ਸਾਰੀ ਤੁਹਾਡੀ ਕੁਦਰਤ ਹੈ ਵਾਹਿਗੁਰੂ ਜੀ। ਹੁਣ ਵਾਹਿਗੁਰੂ 'ਤੇ ਗੱਲ ਆ ਗਈ ਵੀ ਕੁਦਰਤ ਸਾਰੀ ਵਾਹਿਗੁਰੂ ਦੀ ਹੈ, ਇਹ ਸਾਰੀ ਤੁਹਾਡੀ ਸ਼ਕਤੀ ਹੈ ਪਰਮੇਸ਼ਰ ਜੀ। ਜਿੰਨਾ ਕੁਝ ਹੋ ਰਿਹਾ ਹੈ, ਇਹ ਤਾਰੇ ਚੰਦਰਮਾ ਬਣ ਗਏ, ਦਰਿਆ ਬਣ ਗਏ, ਪੌਣ ਪਾਣੀ ਅਗਨੀ ਬਣ ਗਈ, ਤੂੰ ਕਾਦਰ ਕਰਤਾ, ਤੁਸੀਂ ਸਮਰੱਥ ਕਰਤੇ ਹੋ ਇਹਨੂੰ ਬਣਾਉਣ ਵਾਲੇ, ਪਾਕੇ ਨਾਏ ਪਾਕ, ਪਾਕ ਪਵਿੱਤਰ ਹੋ ਕਿਉਂਕਿ ਤੁਹਾਡਾ ਨਾਮ ਪਵਿੱਤਰ ਹੈ, ਤੁਸੀਂ ਆਪ ਪਵਿੱਤਰ ਹੋ, ਤੁਹਾਡੀ ਮਹਿਮਾ ਪਵਿੱਤਰ ਹੈ। ਨਾਨਕ ਹੁਕਮ ਹੈ ਅੰਦਰ ਵੇਖੈ, ਵਾਹਿਗੁਰੂ ਆਪਣੇ ਹੁਕਮ ਦੇ ਅੰਦਰ ਹੀ ਆਪ ਹੀ ਆਪਣੀ ਕੁਦਰਤ ਨੂੰ ਵੇਖ ਰਿਹਾ ਬਣਾ ਕੇ। ਕੁਦਰਤ ਨੂੰ ਬਣਾਉਣ ਵਾਲਾ, ਕੁਦਰਤ ਦੇ ਰਾਹੀਂ ਚਲਾਉਣ ਵਾਲਾ, ਕੁਦਰਤ ਨੂੰ ਆਪ ਬੈਠਾ ਵੇਖਦਾ, ਬੈਠਾ ਵੇਖੈ ਵੱਖ ਅਕੇਲਾ, ਉਹ ਅਕੇਲਾ ਬੈਠ ਕੇ ਇੱਕ ਪਾਸੇ ਆਪਣੀ ਕੁਦਰਤ ਦੇ ਰਾਹੀਂ ਜੋ ਕਿਰਿਆ ਹੋ ਰਹੀ ਹੈ ਇਹਨੂੰ ਦੇਖਦਾ ਹੈ, ਖੁਦ ਕੁਛ ਨਹੀਂ ਕਰਦੇ ਆਪ, ਕੁਦਰਤ ਦੇ ਰਾਹੀਂ ਜੋ ਕਰਵਾਉਂਦੇ ਨੇ ਸੋ ਕਰਵਾਉਂਦੇ ਨੇ। ਵਰਤੈ ਤਾਕੋ ਤਾਕ, ਤਾਕੋ ਤਾਕ ਹੁੰਦਾ ਕੇਵਲ ਇੱਕੋ ਇੱਕ ਆਪ ਹੀ ਵਰਤਦਾ ਸਾਰਿਆਂ ਥਾਵਾਂ ਦੇ ਵਿੱਚ, ਕੁਦਰਤ ਵਿੱਚ ਵੀ ਖੁਦ ਹੀ ਵਰਤ ਰਿਹਾ ਉਹ। ਕੁਦਰਤ ਨੂੰ ਸੱਤਾ ਵੀ ਵਾਹਿਗੁਰੂ ਨੇ ਹੀ ਦਿੱਤੀ ਹੋਈ ਹੈ, ਸਾਰਾ ਕੋਈ ਦਿੱਤਾ ਆਪ ਹੀ ਹੈ। ਜਿਵੇਂ ਕੋਈ ਬਹੁਤ ਵੱਡਾ ਬੰਦਾ ਆਪਣੇ ਕੋਈ ਨੌਕਰ ਰੱਖ ਕੇ ਉਹਨੂੰ ਅਥਾਰਟੀ ਦੇ ਦੇਵੇ ਇੰਨੀ ਵੀ ਇੰਨਾ ਇੱਕ ਕਰੋੜ ਰੁਪਈਆ ਤੂੰ ਖਰਚ ਸਕਦਾ, ਇੰਨਾ ਕੁਛ ਤੂੰ ਕਰ ਸਕਦਾ, ਆਹ ਸਾਰਾ ਕੁਛ ਕਰ ਸਕਦਾ। ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਨੂੰ ਆਪਣੇ ਵਿੱਚੋਂ ਹੀ ਬਣਾ ਕੇ, ਕੁਦਰਤ ਨੂੰ ਬਣਾ ਕੇ, ਉਹਨੂੰ ਸ਼ਕਤੀ ਦੇ ਕੇ ਉਹਦੇ ਰਾਹੀਂ ਸਾਰਾ ਕੁਝ ਕਰਵਾਇਆ ਹੈ। ਜਿਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਸਮਝ ਪੈ ਗਈਆਂ, ਕਾਦਰ ਅਤੇ ਕੁਦਰਤ, ਕਾਦਰ ਨੇ ਕੁਦਰਤ ਨੂੰ ਬਣਾਇਆ ਹੈ। ਕਈ ਬੰਦੇ ਤਾਂ ਕੁਦਰਤ ਵਿੱਚ ਕੁਦਰਤ ਹੀ ਉਲਝ ਜਾਂਦੇ ਨੇ ਤੇ ਕਈ ਬੰਦੇ ਇਸ ਵਿੱਚੋਂ ਨਿਕਲ ਕੇ ਇਹ ਜਾਣ ਲੈਂਦੇ ਨੇ ਕਿ ਸਾਰੀ ਕੁਦਰਤ ਦਾ ਕਾਦਰ ਵਾਹਿਗੁਰੂ ਹੈ। ਜਦੋਂ ਆਪਾਂ ਨੂੰ ਇਹ ਗਿਆਨ ਹੋ ਗਿਆ ਵੀ ਸਾਰੀ ਕੁਦਰਤ ਦਾ ਮਾਲਕ ਵਾਹਿਗੁਰੂ ਆਪ ਹੈ, ਤਾਂ ਆਪਾਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੇ ਹਾਂ। ਪਰ ਕੁਦਰਤ ਤੋਂ ਬਿਨਾਂ ਬਣਦਾ ਕੁਛ ਨਹੀਂ। ਜੇ ਆਪਾਂ ਇਹ ਕਹੀਏ ਕਿ ਕੁਦਰਤ ਨੂੰ ਛੱਡ ਕੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰ ਲਵਾਂਗਾ, ਮਹਾਰਾਜ ਕਹਿੰਦੇ ਐਸਾ ਵੀ ਨਾ ਕਰਿਓ, ਕਿਉਂਕਿ ਕੁਦਰਤ ਬਿਨਾਂ ਕੋਈ ਕੰਮ ਚੱਲਦਾ ਨਹੀਂ। ਵਾਹਿਗੁਰੂ ਤੇਰੀ ਕੁਦਰਤ ਤੋਂ ਬਲਿਹਾਰ ਜਾਈਏ, ਇਹ ਤਾਂ ਕਹਿਣਾ ਹੀ ਪੈਣਾ ਆਪਾਂ ਨੂੰ। ਜੇ ਆਪਾਂ ਕਹੀਏ ਵਾਹਿਗੁਰੂ ਤੋਂ ਇੱਥੋਂ ਬਲਿਹਾਰ ਜਾਈਏ, ਮਹਾਰਾਜ ਕਹਿੰਦੇ ਫਿਰ ਤੁਸੀਂ ਰਹਿਣਾ ਤਾਂ ਕੁਦਰਤ ਵਿੱਚ ਹੈ, ਰਹਿਣਾ ਆਪਾਂ ਨੇ ਕੁਦਰਤ ਵਿੱਚ ਹੈ। ਤੇ ਕੁਦਰਤ ਵਿੱਚ ਰਹਿੰਦਿਆਂ ਹੋਇਆਂ ਵਾਹਿਗੁਰੂ ਦੀ ਉਸਤਤ ਕਰਨੀ ਹੈ ਇਸ ਤਰੀਕੇ ਨਾਲ ਕਿ ਵਾਹਿਗੁਰੂ ਕੁਦਰਤ ਕਵਣ ਕਹਾਂ ਵਿਚਾਰ। ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵ ਹੈ ਸਾਈ ਭਲੇ ਕਾਰ ਤੂੰ ਉਸਦਾ ਸਲਾਮ ਨਿਰੰਕਾਰ। ਇਸ ਕਰਕੇ ਉਹਦੀ ਕੁਦਰਤ ਤੋਂ ਵੀ ਬਲਿਹਾਰ ਜਾਈਏ, ਵਾਹਿਗੁਰੂ ਤੋਂ ਬਲਿਹਾਰ ਜਾਈਏ। ਵਾਸਤਵ ਵਿੱਚ ਦਸਵੇਂ ਪਾਤਸ਼ਾਹ ਕਹਿੰਦੇ ਅਸਲ ਵਿੱਚ ਵਾਹਿਗੁਰੂ ਹੀ ਕੁਦਰਤ ਰੂਪ ਬਣਿਆ ਹੋਇਆ ਹੈ। ਇਹ ਵੀ ਭੁਲੇਖਾ ਨਾ ਰੱਖਿਓ ਕਿ ਕੁਦਰਤ ਵੱਖਰੀ ਹੈ, ਵਾਹਿਗੁਰੂ ਹੀ ਕੁਦਰਤ ਹੈ। ਤੇ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਇਹਦੇ ਵਿੱਚ ਕੁਦਰਤ ਵੀ ਆ ਜਾਣੀ ਹੈ ਤੇ ਪਰਮੇਸ਼ਰ ਵੀ ਆ ਜਾਣਾ, ਕਿਉਂਕਿ ਵਾਹਿਗੁਰੂ ਨਾਲੋਂ ਵਾਹਿਗੁਰੂ ਦੀ ਸ਼ਕਤੀ ਨੂੰ ਵੱਖਰਾ ਨਹੀਂ ਕਰ ਸਕਦੇ ਆਪਾਂ। ਵਾਹਿਗੁਰੂ ਦੀ ਸ਼ਕਤੀ ਅਤੇ ਵਾਹਿਗੁਰੂ ਇੱਕੋ ਹੀ ਰੂਪ ਨੇ, ਚਰਨ ਸਰਨ ਜੇ ਬਸਤ ਭਵਾਨੀ, ਇਹ ਉਹੀ ਕੁਦਰਤ ਹੈ। ਵਾਹਿਗੁਰੂ ਵਾਹਿਗੁਰੂ।
ਖਾਲਸਾ ਦੀ ਵਾਰ ਵਿੱਚ 464 ਅੰਗ ਤੇ ਪਹੁੰਚੇ ਆਪਾਂ। ਸੋ ਤੀਸਰਾ ਸਲੋਕ ਹੈ, ਤੀਸਰੇ ਸਲੋਕ ਦੀ ਪੌੜੀ ਹੈ, ਪੌੜੀ ਆਪੀ ਨੈ ਭੋਗ, ਭੋਗ ਕੈ ਹੋਏ ਭਸਮੜ ਭੌਰ ਸਿਧਾਇਆ। ਆਪੇ ਹੀ ਭੋਗਾਂ ਨੂੰ ਭੋਗ ਕੇ ਆਪੇ ਸਵਾਹ ਦੀ ਮੜੀ ਜਿਉਂਦੀ ਬਣ ਜਾਂਦਾ ਹੈ, ਕਿਉਂਕਿ ਜੀਵ ਤਾਂ ਚਾਹੁੰਦਾ ਮੈਂ ਭੋਗਾਂ ਨੂੰ ਭੋਗ ਭੋਗ ਕੇ ਖਤਮ ਕਰ ਦੇਵਾਂ, ਪਰ ਭੋਗ ਇਹਦਾ ਹੀ ਭੋਗ ਪਾ ਦਿੰਦੇ ਨੇ। ਖਾ ਖਾ ਕੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਨੰਦਿਆਂ ਸਭ ਅੰਗ। ਮਹਾਰਾਜ ਕਹਿੰਦੇ ਖਾਂਦਿਆਂ ਖਾਂਦਿਆਂ ਦੰਦ ਘਸ ਗਏ, ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਦੇਖ ਦੇਖ ਕੇ, ਕੰਨ ਬੋਲੇ ਹੋ ਗਏ ਸੁਣ ਸੁਣ ਕੇ, ਸਰੀਰ ਵਿਸ਼ਿਆਂ ਵਿਕਾਰਾਂ 'ਚ ਫਸ ਕੇ ਹੋ ਗਿਆ ਸਵਾਹ, ਅਤੇ ਹੁਣ ਸੰਸਕਾਰ ਹੀ ਬਾਕੀ ਰਹਿੰਦਾ। ਕਹਿੰਦੇ ਸੰਸਕਾਰ ਕਰਦਿਆਂ ਹੀ ਭਸ ਮੜ ਸਵਾਹ ਦਾ ਮੜਾ ਬਣ ਗਿਆ, ਭੌਰ ਸਿਧਾਇਆ, ਇਹਦੇ ਅੰਦਰ ਜਿਹੜਾ ਜੀਵ ਆਤਮਾ ਸੀ ਉਹ ਚਲਿਆ ਗਿਆ, ਨਿਕਲ ਗਿਆ। ਜਨਮ ਤਾਂ ਦਿੱਤਾ ਸੀ, ਮਨੁੱਖ ਤਾਂ ਬਣਾਇਆ ਸੀ, ਸੰਗਤ ਕਰੇਗਾ, ਨਾਮ ਜਪੇਗਾ, 84 ਚੌਖੇੜਾ ਛੁੱਟੇਗਾ, ਆਪਣਾ ਭਲਾ ਕਰੇਗਾ, ਪਰ ਇਹਦੀਆਂ ਆਦਤਾਂ ਉਹੀ ਰਹੀਆਂ ਤਰਕਵਾਦੀ। ਮਹਾਰਾਜ ਕਹਿੰਦੇ ਵਿਸ਼ਿਆਂ ਵਿਕਾਰਾਂ ਵਿੱਚ, ਹੋਰ ਪਦਾਰਥਾਂ ਵਿੱਚ ਜਿਹੜਾ ਆਪਾਂ ਲੱਗੇ ਹੋਏ ਹਾਂ, ਆਪਣੀ ਦੇਹੀ ਨੂੰ ਗਾਲ ਕੇ ਸੰਸਾਰ 'ਚੋਂ ਨਹੀਂ ਜਾਣਾ ਹੈ। ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਵੱਡਾ ਹੋਣਾ ਮਰਨਾ, ਜਦੋਂ ਆਮ ਅੱਖਰ ਇਹੋ ਜਿਹੇ ਬੋਲੇ ਜਾਂਦੇ, ਜਿਵੇਂ ਦੀਵਾ ਪਿੰਡਾਂ 'ਚ ਕਹਿੰਦੇ ਦੀਵਾ ਬੁਝਾਉਣ ਨੂੰ ਕਹਿੰਦੇ ਦੀਵਾ ਵੱਡਾ ਕਰ ਦਿਓ, ਬੱਤੀ ਵੱਡੀ ਕਰ ਦਿਓ, ਮਤਲਬ ਕਿ ਜਿਵੇਂ ਆਪਾਂ ਕਹਿੰਦੇ ਦੁਕਾਨ ਵਧਾ ਦਿਓ, ਇਹ ਨਹੀਂ ਕਹਿੰਦੇ ਦੁਕਾਨ ਬੰਦ ਕਰ ਦਿਓ, ਕਿਉਂਕਿ ਉਹ ਜੇ ਬੰਦ ਹੋ ਗਈ ਫਿਰ ਤਾਂ ਦੁਕਾਨਦਾਰ ਦੀ ਰੋਜ਼ੀ ਖੜ ਗਈ। ਉਹ ਅੱਖਰ ਹੀ ਐਸੇ ਬਣਾ ਲਏ ਵੀ ਦੁਕਾਨ ਵਧਾ ਕੇ ਆਉਣਾ ਮੈਂ। ਇਸੇ ਤਰ੍ਹਾਂ ਵੱਡਾ ਹੋਇਆ ਦੁਨੀਦਾਰ, ਜਿਹੜਾ ਬਹੁਤੀ ਦੁਨੀਆਦਾਰੀ ਵਿੱਚ ਫਸਿਆ ਹੋਇਆ, ਜਦੋਂ ਵੱਡਾ ਹੋ ਗਿਆ ਭਾਵ ਮਰ ਗਿਆ ਖਤਮ ਹੋ ਗਿਆ, ਤਾਂ ਧਰਮ ਰਾਜੇ ਨੇ ਯਮਦੂਤ ਭੇਜੇ ਹੋਏ ਨੇ। ਹੁਣ ਜਿਹੜਾ ਬੰਦਾ ਵਿਸ਼ਿਆਂ ਵਿਕਾਰਾਂ ਵਿੱਚ ਫਸਿਆ ਹੋਇਆ, ਜਿਹੜੇ ਸੰਸਾਰ ਦੇ ਲੋਕ ਆ ਪੁੱਠੇ ਕੰਮ ਕਰਦੇ ਨੇ, ਕੀ ਆਪਾਂ ਚੰਗਾ ਮੰਨਦੇ ਹਾਂ ਉਹਨਾਂ ਨੂੰ? ਆ ਜਿਹੜੇ ਬੰਦੇ ਬਹੁਤ ਵੱਡੀਆਂ ਗਲਤੀਆਂ ਕਰ ਲੈਂਦੇ ਨੇ ਸੰਸਾਰ ਦੇ ਅੰਦਰ, ਇੱਜ਼ਤ ਨਹੀਂ ਦੇਖਦੇ ਕਿਸੇ ਦੀ, ਇੱਜ਼ਤ ਬਰਬਾਦ ਕਰ ਦਿੰਦੇ ਨੇ, ਉਹਨੂੰ ਆਪਾਂ ਕੀ ਕਹਾਂਗੇ? ਆਪਾਂ ਇਹ ਕਹਾਂਗੇ ਇਹੋ ਜਿਹੇ ਬੰਦੇ ਨੂੰ ਤਾਂ ਫਾਂਸੀ ਲੱਗਣੀ ਚਾਹੀਦੀ, ਜਿਹਨੇ ਕਿਸੇ ਧੀ ਭੈਣ ਦੀ ਇੱਜ਼ਤ ਖਰਾਬ ਕਰ ਦਿੱਤੀ। ਖੁਦ ਆਪਣੀ ਬੋਲੀ ਹੈ ਸਾਰਿਆਂ ਦੀ ਇਹ, ਵੀ ਇਹੋ ਜਿਹੇ ਬੰਦੇ ਨੂੰ ਤਾਂ ਫਾਂਸੀ ਵੀ ਲਾਵੇ ਜੱਜ, ਉਹ ਜੱਜ ਨੇ ਹੁਣ ਲਾਈ ਵੀ ਫਾਂਸੀ ਇੱਕ ਨੂੰ। ਤੇ ਇਸ ਕਰਕੇ ਹੈ ਬਈ, ਜਦ ਆਪਾਂ ਸੰਸਾਰ ਦੇ ਲੋਕ ਹੀ ਆਪਣਾ ਫੈਸਲਾ ਦੇਖ ਲਓ ਕੀ ਹੈ, ਤੇ ਇੱਥੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਦੁਨੀਆਂ ਅੰਦਰ ਭੋਗਾਂ ਨੂੰ ਭੋਗ ਕੇ ਖਾ ਪੀ ਐਸ਼ ਕਰ ਮੌਜਾਂ ਕਰ ਕਰਾ ਕੇ ਚੱਲਿਆ ਜਦੋਂ ਦੁਨੀਆਂ 'ਚੋਂ, ਹੁਣ ਉਹਨੂੰ ਸਿਰੋਂ ਪੌਦਾ ਮਿਲਣੋਂ ਰਿਹਾ, ਉਹਨੂੰ ਕਿਤੇ ਗਲ 'ਚ ਸਿਹਰੇ ਪੈਂਦੇ ਨੇ? ਮਹਾਰਾਜ ਕਹਿੰਦੇ ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਬੜਾ ਮੋਟਾ ਸਾਰਾ ਸੰਗਲ ਪਾਉਂਦੇ ਨੇ, ਜੇ ਨੇਂਗ ਸਿੰਘ ਜਥੇਬੰਦੀਆਂ ਜਿਹੜੀਆਂ, ਇਹਨਾਂ 'ਚ ਜੇ ਕੋਈ ਗਲਤੀ ਕਰ ਲਏ ਨਾ ਬੰਦਾ, ਇਹਨਾਂ ਕੋਲ ਇੰਨੇ ਨੇ ਭਾਰੇ ਸੰਗਲ ਰੱਖੇ ਹੋਏ ਨੇ, ਸਵਾ ਸਵਾ ਮਨ ਦਾ ਸੰਗਲ ਹੈ ਇੱਕ। ਜਿਹੜਾ ਬੰਦਾ ਨੇਂਗ ਸਿੰਘ ਗਲਤੀ ਕਰੇ ਨਾ, ਉਹਦੇ ਗਲ 'ਚ ਪਾ ਕੇ ਧੁੱਪੇ ਖੜਾ ਆਉਂਦੇ ਉਹਨੂੰ, ਬੜਾ ਭਾਰਾ ਸੰਗਲ ਹੈ, ਉਹਨੂੰ ਉਹ ਸਹਾਰ ਨਹੀਂ ਸਕਦਾ। ਇਸੇ ਤਰ੍ਹਾਂ ਜਦ ਜਮਦੂਤ ਲੈ ਕੇ ਜਾਂਦੇ ਨੇ ਉਹ ਬੰਦੇ ਦੇ ਗਲ ਦੇ ਵਿੱਚ ਸੰਗਲ ਪਾਉਂਦੇ ਬੜਾ ਭਾਰਾ, ਚੱਲ ਤੁਰ ਬਈ, ਪਿੱਛੋਂ ਮਾਰਦੇ ਨੇ ਹੈਂਟਰ, ਚੱਲ ਤੁਰ ਹੁਣ। ਹੁਣ ਸਵਾ ਮਣ ਦਾ ਸੰਗਲ ਚੱਕ ਕੇ ਆਪਾਂ ਤਾਂ ਕਦੇ 5 ਕਿਲੋ ਚੀਜ਼ ਨਹੀਂ ਚੱਕੀ। ਉਹ ਜੇ ਕਿਤੇ ਗੁਰਦੁਆਰੇ ਵੀ 5 ਕਿਲੋ ਆਟਾ ਦੇਣਾ ਪੈ ਜਾਏ, ਸਕੂਟਰ 'ਤੇ ਹੀ ਰੱਖ ਕੇ ਲਿਆਉਂਦੇ ਹਾਂ, ਜਾਂ ਆਖਿਆ ਰੇਹੜੀ ਵਾਲੇ ਨੂੰ ਭਾਈ ਤੂੰ ਛੱਡਿਆ ਸਾਥ, 5 ਕਿਲੋ ਚੱਕਿਆ ਨਹੀਂ ਜਾਂਦਾ, ਬੜਾ ਭਾਰਾ। ਜਦ ਐਡਾ ਭਾਰਾ ਸੰਗਲ ਪਾ ਕੇ ਚਲਾਇਆ ਜਮਦੂਤਾਂ ਨੇ, ਉੱਥੇ ਫਿਰ ਕੌਣ ਤੇਰਾ ਸਹਾਈ ਹੋਵੇਗਾ? ਮਹਾਰਾਜ ਕਹਿੰਦੇ ਅੱਗੇ ਕਰਨੀ ਕੀਰਤ ਬਚੀ ਹੈ, ਬਹਿ ਲੇਖਾ ਕਰ ਸਮਝਾਇਆ। ਧਰਮ ਰਾਜਾ ਗੁੱਸੇ ਨਹੀਂ ਹੁੰਦਾ, ਬਿਠਾ ਲੈਂਦਾ ਪਿਆਰ ਨਾਲ ਕੋਲ, ਅੱਗੇ ਇਹਦੀ ਕਰਨੀ ਕੀਤੀ ਹੋਈ ਅਤੇ ਕੀਰਤ ਜਿਹੜੀ ਇਹਦੀ ਮਹਿਮਾ ਦੀ ਗੱਲ ਹੈ ਜਾਂ ਇਹਦੀਆਂ ਅੱਛੀਆਂ ਗੱਲਾਂ ਨੇ, ਇਹਦੀਆਂ ਕਰਨੀਆਂ ਨੇ, ਕੋਲ ਬਿਠਾ ਕੇ ਬਾਚੀਆਂ ਜਾਂਦੀਆਂ, ਪੜਤਾਲ ਕੀਤੀ ਜਾਂਦੀ ਹੈ। ਆਹ ਗੱਲਾਂ ਤੂੰ ਐਂ ਕੀਤੀਆਂ ਨੇ, ਆਹ ਇਸ ਤਰ੍ਹਾਂ ਕੀਤੀਆਂ ਨੇ, ਇਹ ਗੱਲਾਂ ਦੀ ਤੈਨੂੰ ਭਾਈ ਇੰਨੀ ਸਜ਼ਾ ਮਿਲਣੀ ਹੈ, ਇਹ ਗੱਲਾਂ ਕਰਕੇ ਤੈਨੂੰ ਨਰਕ ਮਿਲਣਾ, ਇਹਦੇ ਕਰਕੇ ਸਵਰਗ ਮਿਲਣਾ। ਬਹਿ ਲੇਖਾ ਕਰ ਸਮਝਾਇਆ, ਸਮਝਾਉਂਦਾ ਪਿਆਰ ਨਾਲ, ਦੇਖ ਭਾਈ ਮੈਂ ਤਾਂ ਨਹੀਂ ਨਾ ਕੀਤਾ ਇਹ, ਹਾਂ ਜੀ ਤੁਸੀਂ ਨਹੀਂ ਕੀਤਾ, ਤੂੰ ਹੀ ਕੀਤਾ ਨਾ ਫਿਰ ਭਾਈ, ਤੂੰ ਹੀ ਭੁਗਤੇਗਾ, ਹਾਂ ਜੀ ਮੈਂ ਹੀ ਭੁਗਤਾਂਗਾ। ਤੋ ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਰਾਜੇ ਦੀ ਡਿਊਟੀ ਲਾਈ ਹੋਈ ਹੈ, ਕਹਿੰਦੇ ਲੈ ਫਿਰ ਬਈ ਹੁਣ ਤੇਰੀ ਸਜ਼ਾ ਸ਼ੁਰੂ ਹੈ, ਥਾਂ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੂ ਆਇਆ। ਕਹਿੰਦੇ ਪੈਂਦੀਆਂ ਨੂੰ ਫਿਰ ਥਾਂ ਨਹੀਂ ਮਿਲਦੀ, ਇੰਨੀ ਮਾਰ ਪੈਂਦੀ, ਇੰਨੀ ਕੁੱਟ ਪੈਂਦੀ ਆ ਨਾ, ਫਿਰ ਗਲਤੀਆਂ ਦੀ ਸਜ਼ਾ ਜਿਹੜੀ ਉੱਥੇ ਲਿਖੀ ਹੋਈ ਹੈ ਵੀ ਇੰਨੀ ਇੰਨੀ ਸਜ਼ਾ ਮਿਲਣੀ ਆ, ਫਿਰ ਇੰਨੀ ਮਾਰ ਪੈਂਦੀ, ਲੁਕਣ ਨੂੰ ਥਾਂ ਨਹੀਂ ਮਿਲਦੀ, ਪੈਂਦੀਆਂ ਨੂੰ ਥਾਂ ਨਹੀਂ ਮਿਲਦੀ, ਇੰਨੀ ਮਾਰ ਪੈਂਦੀ ਹੈ। ਕਹਿੰਦੇ ਜਾਰ ਜਾਰ ਰੋਂਦਾ, ਉੱਚੀ ਉੱਚੀ ਰੋਂਦਾ, ਹੁਣ ਸੁਣੀਐ ਕਿਆ ਰੂ ਆਇਆ। ਕਹਿੰਦੇ ਹੁਣ ਰੋਇਆ ਕੀ, ਸੁਣਨਾ ਕਿਸੇ ਨੇ ਤੇਰੀ ਗੱਲ, ਬੜਾ ਸਮਝਾਇਆ ਤੈਨੂੰ, ਸਪੀਕਰ ਲਾ ਲਾ ਕੇ ਉੱਚੀ ਉੱਚੀ ਆਵਾਜ਼ਾਂ ਦੇ ਵਿੱਚ ਸਮਝਾਇਆ, ਧਾਰਮਿਕ ਸਥਾਨਾਂ ਦੇ ਉੱਤੋਂ ਉੱਚੀ ਉੱਚੀ ਮੁਸਲਮਾਨਾਂ ਨੇ ਬਾਂਗਾਂ ਦਿੱਤੀਆਂ, ਹਿੰਦੂਆਂ ਨੇ ਟੱਲੀਆਂ ਖੜਕਾਈਆਂ, ਉਹਨਾਂ ਨੇ ਸਵੇਰੇ ਸਵੇਰੇ ਤੈਨੂੰ ਸਮਝਾਇਆ, ਗੁਰਦੁਆਰੇ ਅੰਦਰ ਇੰਨਾ ਸਮਝਾਇਆ, ਪਰ ਤੂੰ ਹੱਸ ਕੇ ਕੋਲੋਂ ਲੰਘ ਜਾਂਦਾ ਸੀ, ਐਵੇਂ ਭੌਂਕਦੇ ਆ। ਐਂ ਲੋਕ ਕਹਿੰਦੇ ਨੇ, ਕਹਿੰਦੇ ਐਵੇਂ ਸਵੇਰੇ ਸਵੇਰੇ, ਜਿਵੇਂ ਇਸ ਤਰ੍ਹਾਂ ਹੀ ਕਿਸੇ ਨੇ ਕਹੀ ਸੀ ਗੱਲ, ਮੈਂ ਇੱਥੇ ਸਿੱਧੀ ਸੁਣਾ ਤੀ, ਕਹਿੰਦੇ 4 ਵਜੇ ਹੀ ਭੌਂਕਣ ਲੱਗ ਜਾਂਦੇ ਸਵੇਰੇ ਹੀ। ਚਲੋ ਅਸੀਂ ਤਾਂ ਕਹਿੰਦੇ ਹਾਂ ਹਮ ਕੂਕਰ ਤੇਰਾ ਦਰਬਾਰ, ਭੌਂਕਾਂ ਅੱਗ ਹੈ ਬਦਨ ਪਸਾਰ, ਉਹ ਸ਼ੁਕਰ ਅਸੀਂ ਰੱਬ ਦੇ ਕੁੱਤੇ ਹਾਂ, ਅਸੀਂ ਤਾਂ ਭੌਂਕਦੇ ਹਾਂ, ਕਿਉਂਕਿ ਅਸੀਂ ਤਾਂ ਜੇ ਇਹਦੇ ਦਰ 'ਤੇ ਭੌਂਕਾਂ, ਸਾਨੂੰ ਟੁੱਕ ਮਿਲਦਾ, ਰੋਟੀ ਮਿਲਦੀ ਆ, ਸਾਡਾ ਤਾਂ ਦਰਗਾਹ ਵਿੱਚ ਵੀ ਸਤਿਕਾਰ ਹੋਣਾ ਵੀ ਸਾਡਾ ਕੂਕਰ ਹੈ ਇਹ। ਕਿਸੇ ਰਾਜੇ ਮਹਾਰਾਜੇ ਦੇ ਕੁੱਤਾ ਬਣਨਾ ਤਾਂ ਚੰਗਾ ਹੀ ਹੁੰਦਾ, ਅਸੀਂ ਤਾਂ ਤੇਰੇ ਦਰ ਦੇ ਕੂਕਰ ਹਾਂ ਸੱਚੇ ਪਾਤਸ਼ਾਹ, ਅਸੀਂ ਤਾਂ ਭੌਂਕਣਾ ਚੌਂਕੀਦਾਰਾ ਕਰਨਾ ਹੀ ਕਰਨਾ। ਤਾਂ ਮਹਾਰਾਜ ਕਹਿੰਦੇ ਤੂੰ ਦੱਸ ਹੁਣ, ਜਿਹੜਾ ਹੱਸ ਕੇ ਕੋਲੋਂ ਟਿੱਚਰਾਂ ਕਰ ਕਰ ਲੰਘਦਾ ਸੀ ਗੁਰਦੁਆਰੇ ਕੋਲੋਂ, ਮੰਦਰਾਂ ਮਸਜਿਦਾਂ ਕੋਲੋਂ, ਧਾਰਮਿਕ ਗ੍ਰੰਥਾਂ ਕੋਲੋਂ, ਆ ਹੁਣ ਤੇਰਾ ਕੀ ਬਣੇਗਾ? ਹੁਣ ਉੱਚੀ ਉੱਚੀ ਰੋ ਰੋ ਕੇ ਕਿਹਨੂੰ ਸੁਣਾਏਗਾ? ਘਰ ਦੇ ਤਾਂ ਤੇਰੇ ਸੁਣਨ ਰਹੇ, ਕਿਉਂ ਤੈਨੂੰ ਤਾਂ ਫੜ ਕੇ ਦੁਨੀਆਂ 'ਚੋਂ ਲੈ ਗਏ ਉੱਪਰ, ਮਨ ਅੰਧਾ ਜਨਮ ਗਵਾਇਆ। ਕਹਿੰਦੇ ਆ ਗਿਆਨੀ ਜੀਵ ਨੇ, ਅੰਨੇ ਮਨ ਵਾਲੇ ਨੇ, ਇਹਨੇ ਕਦੇ ਸੋਚਿਆ ਤੱਕ ਨਹੀਂ ਵੀ ਮੇਰੇ ਨਾਲ ਆਹ ਹੋਣਾ ਹੈ, ਆਹ ਹੁਣ ਜਦੋਂ ਹੋਇਆ ਤਾਂ ਦੇਖਦਾ ਕਿ ਮੈਂ ਤਾਂ ਐਵੇਂ ਜਨਮ ਗਵਾ ਲਿਆ। ਪੁੱਛਦੇ ਨੇ ਇਹਨੂੰ ਫੜ ਫੜ ਕੇ, ਮਾਰ ਮਾਰ ਕੇ, ਉਹ ਇਹ ਨਾਮ ਨਹੀਂ ਜਪਿਆ ਹੋਏ, ਉਹਦਾ ਮਖੌਲ ਕਰ ਕਰ ਲੰਘਦਾ ਸੀ ਕੋਲੋਂ। ਹੁਣ ਆਪਾਂ ਕਵਾਂਗੇ ਤੁਹਾਨੂੰ ਕਿੱਦਾਂ ਪਤਾ ਬਈ, ਉਹਨਾਂ ਨੂੰ ਸਾਰਾ ਹੀ ਪਤਾ, ਕਿਉਂਕਿ ਚਿੱਤਰਗੁਪਤ ਹੋਣੀ ਸਾਰੀ ਗੱਲ ਜਾਣਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਸਭ ਜਾਣਦੇ ਨੇ। ਸਲੋਕ ਮਹੱਲਾ ਪਹਿਲਾ, ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਵਾਹਿਗੁਰੂ ਦੇ ਡਰ ਵਿੱਚ ਹੈ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਭੈ ਵਿੱਚ ਪਵਣ ਵਹੈ ਸਦ ਵਾਓ। ਇੱਕ ਰਸ ਚੱਲਣ ਵਾਲੀ ਜਿਹੜੀ ਪੌਣ ਹੈ ਵਾਹਿਗੁਰੂ ਦੇ ਡਰ ਦੇ ਵਿੱਚ ਹੀ ਚੱਲਦੀ ਹੈ ਹਮੇਸ਼ਾ। ਪੌਣ ਤਾਂ 1000 ਕਿਲੋਮੀਟਰ ਦੀ ਸਪੀਡ 'ਤੇ ਵੀ ਚੱਲ ਸਕਦੀ ਹੈ, ਆਪਣੇ ਮਕਾਨ ਲੱਭਣੀ ਨਾ ਇੱਥੇ, ਪਰ ਨਹੀਂ, ਇਹ ਵੀ ਓਨੀ ਕੁ ਲਿਮਿਟ ਵਿੱਚ ਚੱਲਦੀ ਜਿੰਨਾ ਕੁ ਹੁਕਮ ਹੈ। ਵਾਹਿਗੁਰੂ ਇਹਨੂੰ ਵੀ ਡਾਂਟ ਦਿੰਦੇ ਨੇ, ਖਬਰਦਾਰ ਜੇ ਜ਼ਿਆਦਾ ਚੱਲਣੀ ਹੈ, ਇੰਨਾ ਨੁਕਸਾਨ ਨਹੀਂ ਕਰਨਾ ਜੀਵਾਂ ਦਾ, ਭਾਵੇਂ ਆਪਾਂ ਕਿੰਨੇ ਹੀ ਪਾਪ ਕਰਦੇ ਹਾਂ, ਕਿੰਨੇ ਹੀ ਗੁਨਾਹ ਕਰਦੇ ਹਾਂ, ਕਿੰਨੀਆਂ ਗਲਤੀਆਂ ਰੋਜ਼ ਕਰਦੇ ਹਾਂ, ਪਰ ਵਾਹਿਗੁਰੂ ਦਿਆਲੂ ਬੜਾ। ਜੇ ਕੋਈ ਗੱਲ ਕਹੀਏ ਵੀ ਆਹ ਸੰਸਾਰ ਐਂ ਕਰਦਾ, ਇਹ ਨਹੀਂ ਕਿ ਆਪਾਂ ਨੂੰ ਬੱਚਿਆਂ ਦਾ ਖਿਆਲ, ਮਹਾਰਾਜ ਬੱਚਿਆਂ ਦਾ ਬਹੁਤ ਖਿਆਲ ਰੱਖਦੇ, ਹਰੇਕ ਦੇ ਹੀ ਕਹਿਣਗੇ ਇਹ ਇਹਨਾਂ ਨੇ, ਕੋਈ ਨਹੀਂ ਭਾਈ ਇਹਦੇ ਬੱਚੇ ਫਿਰ ਰੁਲ ਜਾਣਗੇ, ਐ ਨਹੀਂ ਕਰਨਾ ਹੈ। ਬੱਚਿਆਂ ਦਾ ਬਹੁਤ ਧਿਆਨ ਰੱਖਦੇ ਭਾਈ, ਇਹਦੇ ਬੱਚੇ ਰੁਲ ਜਾਣਗੇ ਭਾਈ, ਇਹਦਾ ਐਂ ਹੋ ਜਾਏਗਾ, ਨਾ ਭਾਈ ਮਾੜਾ ਨਹੀਂ ਕਰਨਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਬਹੁਤੇ ਦਿਆਲੂ ਨੇ, ਅਕਾਲ ਪੁਰਖ ਦਿਆਲੂ ਨੇ, ਪਾਉਣ ਨੂੰ ਆਪਣੇ ਹੁਕਮ ਵਿੱਚ ਚਲਾਉਂਦੇ ਨੇ ਜਿੰਨਾ ਕੁ ਤੈਨੂੰ ਹੁਕਮ ਹੋਇਆ। ਹਾਂ, ਜੇ ਬਹੁਤੇ ਪਾਪੀਆਂ ਨੂੰ ਸਜ਼ਾ ਦੇਣੀ ਹੋਵੇ ਫਿਰ ਹੁਕਮ ਵੀ ਕਰਨ ਦੇ, ਜ਼ਿਆਦਾ ਤੇਜ਼ ਚੱਲਣ ਦਾ। ਭੈ ਵਿੱਚ ਚੱਲ ਹੈ ਲੱਖ ਦਰੀਆ, ਵਾਹਿਗੁਰੂ ਦੇ ਡਰ ਦੇ ਵਿੱਚ ਲੱਖਾਂ ਦਰਿਆ ਨੇ ਸੰਸਾਰ ਦੇ ਅੰਦਰ, ਜਿੰਨੇ ਚੱਲਦੇ ਦਰਿਆ ਵਾਹਿਗੁਰੂ ਦੇ ਡਰ ਦੇ ਵਿੱਚ ਨੇ। ਨਹੀਂ ਤਾਂ ਦਰਿਆ ਆਪਣਾ ਅਸਥਾਨ ਛੱਡ ਕੇ ਕਿਤੇ ਅਸਥਾਨ ਬਦਲ ਦੇਣ, ਇਹ ਤਾਂ ਸਾਰਾ ਸ਼ਹਿਰ ਹੀ ਰੋੜ ਕੇ ਲੈ ਜਾਣ। ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ ਦਰਿਆ, ਦਰੀਆਓ, ਇਹ ਧਿਆਨ ਰੱਖਣਾ ਬਸ। ਦਰਿਆਓ ਨਹੀਂ ਕਹਿਣਾ, ਦਰੀਆਓ। ਦੱਦੇ ਸਿਹਾਰੀ ਬਿਹਾਰੀ ਦਾ ਧਿਆਨ ਰੱਖਣਾ, ਕਿਉਂਕਿ ਦੱਦਾ ਤੇ ਰਾਰੇ ਸਿਹਾਰੀ ਦਰ ਆਓ, ਦਰਵਾਜ਼ੇ 'ਚ ਆ ਜਾਓ, ਫਿਰ ਤਾਂ ਇਹਦਾ ਅਰਥ ਇਹ ਬਣ ਜਾਂਦਾ। ਇੱਥੇ ਹੈ ਦਰੀਆਓ ਬਿਹਾਰੀ ਨਾਲ। ਭੈ ਵਿੱਚ ਅਗਨ ਕੱਢੈ ਵੇਗਾਰ, ਵਿਗਾਰ ਹੀ ਹੁੰਦਾ ਫੜ ਕੇ, ਜਿਵੇਂ ਕਿਸੇ ਤੋਂ ਕੰਮ ਕਰਾਉਣਾ, ਵਿਗਾੜ ਤੇ ਫੜ ਲੈਣੀਆਂ ਚੀਜ਼ਾਂ, ਮੁਫ਼ਤ ਦੇ ਵਿੱਚ ਕੰਮ ਕਰਾਉਣਾ। ਅੱਗ ਨੂੰ ਆਪਾਂ ਕਿਹੜਾ ਕੋਈ ਬਿੱਲ ਦਿੰਦੇ ਹਾਂ, ਕੋਈ ਪੈਸੇ ਦਿੰਦੇ ਅਗਨੀ ਦੇਵਤੇ ਨੂੰ, ਵੀ ਲੈ ਵੀ ਸਾਡੀਆਂ ਇੰਨੀਆਂ ਰੋਟੀਆਂ ਬਣਾਈਆਂ, ਇਹਨਾਂ ਕੀਤਾ, ਇੱਧਰ ਆਵੇਂ ਤੀਲੀ ਬਾਲ ਕੇ ਜਦੇ ਬੁਲਾ ਲੈਂਦੇ ਹਾਂ। ਭੈ ਵਿੱਚ ਅਗਨ ਕੱਢਾ ਬੇਕਾਰ, ਵਾਹਿਗੁਰੂ ਦੇ ਡਰ ਦੇ ਵਿੱਚ ਹੀ ਅੱਗ ਸਾਡੇ ਕੰਮ ਕਰਦੀ ਹੈ, ਔਰ ਅੱਗ ਸੀਮਿਤ ਰਹਿੰਦੀ ਹੈ। ਅੱਗ ਵੱਧ ਫੁੱਲ ਕੇ ਘਰ ਨੂੰ ਸਾੜ ਵੀ ਸਕਦੀ ਹੈ, ਪਰ ਵਾਹਿਗੁਰੂ ਦੀ ਕਿਰਪਾ ਨਾਲ ਅੱਗ ਵੀ ਉਹਦੇ ਡਰ ਵਿੱਚ ਸਾਡੀ ਸੇਵਾ ਕਰਦੀ ਹੈ। ਅੱਗ ਹੀ ਤਾਂ ਕਿੰਨੇ ਕੰਮ ਚਲਾਉਂਦੇ, ਦੇਖੋ ਪਵਨ ਸਾਡਾ ਸੰਸਾਰ ਦਾ ਕਿੰਨਾ ਕੰਮ ਚਲਾ, ਆਕਸੀਜਨ ਹੈ, ਆਕਸੀਜਨ ਤੋਂ ਬਿਨਾਂ ਸੰਸਾਰ ਖਤਮ ਹੈ। ਇਸੇ ਪ੍ਰਕਾਰ ਪਾਣੀ ਹੈ ਦਰਿਆਓ, ਫਿਰ ਅਗਨੀ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਡਰ ਦੇ ਵਿੱਚ ਧਰਤੀ ਭਾਰ ਵਿੱਚ ਦੱਬੀ ਖਲੋਤੀ ਹੈ, ਭਾਰ ਪਾਇਆ ਹੋਇਆ ਪਰਮਾਤਮਾ ਨੇ, ਇਹਨੂੰ ਡੋਲਣ ਨਹੀਂ ਦਿੰਦੇ ਨੇ। ਧਰਤੀ ਉਲਟ ਸਕਦੀ ਹੈ, ਪਲਟ ਸਕਦੀ ਹੈ, ਟੇਢੀ ਮੇਢੀ ਹੋ ਸਕਦੀ ਹੈ, ਪਰ ਵਾਹਿਗੁਰੂ ਨੇ ਐਸੇ ਢੰਗ ਨਾਲ ਧਰਤੀ ਬਣਾਈ ਹੈ ਕਿ ਇਹਦਾ ਬੈਲੈਂਸ ਆਪਣੇ ਆਪ ਹੀ ਸੈੱਟ ਹੋਇਆ ਰਹਿੰਦਾ, ਉਹਦੇ ਹੁਕਮ ਦੇ ਵਿੱਚ ਹੀ ਧਰਤੀ ਹੈ। ਜੇ ਕਿਤੇ ਮਾੜੀ ਜਿਹੀ ਡੋਲ ਜੇ ਤਾਂ ਕਿੰਨਾ ਨੁਕਸਾਨ ਹੋ ਜਾਂਦਾ, ਇਸ ਕਰਕੇ ਧਰਤੀ ਉੱਤੇ ਭਾਰ ਪਾ ਲੈਂਦੇ ਨੇ। ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੈ ਇਹ ਸਾਰਾ ਕੁਝ, ਸਿਮਰਨ ਦਾ ਸਦਕਾ ਹੈ। ਜਦੋਂ ਗੁਜਰਾਤ ਵਿੱਚ ਭੂਚਾਲ ਆਇਆ ਸੀ ਉਦੋਂ ਆਪਾਂ ਇੱਥੇ ਸਿਮਰਨ ਕਰ ਰਹੇ ਸੀ ਬੈਠੇ ਸਾਰੇ, ਧਰਤੀ ਸਾਰੀ ਡੋਲ ਰਹੀ ਸੀ। ਮੇਰੇ ਤਾਂ ਖਿਆਲ ਵਿੱਚ ਸਿਮਰਨ ਨਾਲ ਬੜਾ ਫਰਕ ਪੈਂਦਾ, ਕਾਫੀ ਜ਼ਿਆਦਾ ਭੂਚਾਲ ਨੂੰ ਰੁਕਾਵਟ ਪਾਈ ਸਿਮਰਨ ਨੇ। ਜੇ ਸਿਮਰਨ ਨਾ ਹੁੰਦਾ ਫਿਰ ਸ਼ਾਇਦ ਨੁਕਸਾਨ ਬਹੁਤ ਹੋ ਸਕਦਾ ਸੀ। ਸੋ ਇਸ ਕਰਕੇ ਸਿਮਰਨ 'ਤੇ ਯਕੀਨ ਕਰੋ ਕਿ ਮਹਾਰਾਜ ਸਿਮਰਨ ਨਾਲ ਹੀ ਸਾਰਾ ਕੁਝ, ਡੋਲਦੀ ਹੋਈ ਧਰਤੀ ਨੂੰ ਆਸਰਾ ਹੀ ਤਾਂ ਮਿਲਦਾ ਸਿਮਰਨ ਨਾਲ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਇੱਥੇ ਬੱਦਲ ਦਾ ਨਾਮ ਹੈ, ਇੰਦਰ ਦੇਵਤੇ ਦਾ ਨਾਮ ਨਹੀਂ ਹੈ। ਇਹ ਜਿਹੜਾ ਬੱਦਲ ਹੈ, ਸਿਰ ਭਾਰ ਹੋ ਕੇ ਵਾਹਿਗੁਰੂ ਦੇ ਡਰ ਦੇ 'ਚ, ਕਿਉਂਕਿ ਬੱਦਲ ਜੂਨੀਆਂ ਵਿੱਚ ਗਿਣਿਆ ਜਾਂਦਾ ਹੈ, 84 ਲੱਖ ਜੂਨ ਵਿੱਚ ਹੈ ਬੱਦਲ, ਵਾਹਿਗੁਰੂ ਦੇ ਹੁਕਮ ਦੇ ਵਿੱਚ ਜਾਂਦਾ ਹੈ, ਬਰਸਾਤ ਪਾਉਂਦਾ ਹੈ, ਠੰਡ ਪਾਉਂਦਾ ਹੈ, ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਇਹ ਬੱਦਲ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ, ਉਹਦੇ ਡਰ ਦੇ ਵਿੱਚ ਬਰਸਾਤ ਪਾਉਂਦਾ ਹੈ। ਭੈ ਵਿੱਚ ਰਾਜਾ ਧਰਮ ਦੁਆਰ,